ਅੰਦਰੋਂ ਪ੍ਰਸ਼ਾਦੇ ਲਿਆ, ਕੋਣੇ 'ਚ ਬੰਨੇ ਹੋਏ, ਬਰਤਨ ਕੋਈ ਨਹੀਂ ਹੈ ਕੋਲ, ਅਤੇ ਹੱਥਾਂ 'ਤੇ ਰੱਖ ਦਿੱਤੇ, ਬਾਜਰੇ ਦੀ ਰੋਟੀ ਚੋਪੜੀ ਹੋਈ ਨਹੀਂ ਹੈ, ਅਣਚੋਪੜੀ ਰੋਟੀ ਹੈ, ਅਤੇ ਉਹਦੇ ਉੱਤੇ ਸਾਗ ਪਾ ਦਿੱਤਾ ਪਿੰਨੀ ਭੁਰਜੀ ਬਣਾ ਕੇ। ਮਰਦਾਨੇ ਨੇ ਜਦ ਉਹ ਪ੍ਰਸ਼ਾਦਾ ਛਕਿਆ ਫੜਿਆ, ਮਹਾਰਾਜ ਵੱਲ ਝਾਕਣ ਲੱਗ ਗਿਆ। ਅੰਦਰ ਗੱਲ ਕੀ ਆਈ, ਕਹਿੰਦਾ ਵੀ ਫੇਰ ਜੇ ਜਗਤ ਦਾ ਆਧਾਰ ਕਰਨ ਪਹਿਲੇ ਦਿਨੇ ਰੋਟੀ ਇਹੀ ਜਿਹੀ ਮਿਲੀ ਹੈ, ਅਤੇ ਕਹਿੰਦੇ ਬੋਣੀਆਂ ਹੋਈ ਵੀ ਹੋਈ ਆ, ਗਾਂ ਥੋੜ੍ਹਾ ਕੀ ਹਾਲ ਹੋਊ, ਮਨ ਵਿੱਚ ਗਿਣਤੀ ਗਿਣਦੀ। ਮਹਾਰਾਜ ਨੇ ਉਸੇ ਵੇਲੇ ਦੇਖਿਆ, ਕਹਿੰਦੇ ਮਰਦਾਨਿਆ ਕੀ ਗਿਣਤੀਆਂ ਗਿਣਦਾ, ਅੱਖ ਨਾਲੇ ਕਹਿੰਦਾ, ਕਹਿੰਦਾ ਆ ਮਹਾਰਾਜ ਨੰਗੂ ਕਿਵੇਂ, ਬਾਜਰੇ ਦੀ ਰੋਟੀ ਹੈ ਅਤੇ ਨਾ ਚੋਪੜੀ ਹੋਈ ਹੈ, ਉੱਤੇ ਇੱਕ ਸੁੱਕੀ ਪਿੰਨੀ ਧਰੀ ਹੋਈ ਹੈ। ਮਹਾਰਾਜ ਕਹਿੰਦੇ ਮਰਦਾਨਿਆ ਤੈਂ ਅੱਜ ਤੱਕ ਉਸ ਕਿਰਤ ਦਾ ਪ੍ਰਸ਼ਾਦਾ ਨਹੀਂ ਸਕਿਆ ਜਿਹੜਾ ਕਿਰਤੀ ਅੰਦਰੋਂ ਪਰਮੇਸ਼ੁਰ ਦੇ ਨਾਲ ਜੁੜਿਆ ਹੋਇਆ ਵਾਹਿਗੁਰੂ 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 ਕਰਦਾ ਅਤੇ ਬਾਹਰੋਂ ਕਿਰਤ ਕਰਦਾ, ਉਹ ਸੁੱਚੇ ਅੰਨ ਦਾ ਜਦ ਪ੍ਰਸ਼ਾਦਾ ਛਕਾਉਂਦਾ ਮਰਦਾਨਿਆ, ਉਹਦੇ 'ਚ 36 ਪ੍ਰਕਾਰ ਦੇ ਭੋਜਨ ਕੀ, ਉਹਦੇ 'ਚ ਤਾਂ ਇੰਨਾ ਸਵਾਦ ਹੁੰਦਾ, ਜਿਹੜੇ ਅੰਮ੍ਰਿਤ ਨੂੰ ਸੁਣਦੇ ਹਾਂ ਅਸੀਂ ਉਹ ਅੰਮ੍ਰਿਤ ਦਾ ਸਵਾਦ ਇਹਦੇ 'ਚ ਹੁੰਦਾ, ਤੂੰ ਮੁਰਕੀ ਦਾ ਪਾ ਮੂੰਹ ਵਿੱਚ। ਲਾਲੋ ਨੇ ਗੱਲ ਸੁਣ ਲਈ ਸਰ, ਅਤੇ ਮਨ ਦਾ ਜਿਹੜਾ ਭਰਮ ਸੀ ਹਟ ਗਿਆ ਵੀ ਮੈਂ ਰੁੱਖੀਆਂ ਰੋਟੀਆਂ ਦੇ ਦਿੱਤੀਆਂ, ਮੈਂ ਗਰੀਬ ਬੰਦਾ ਅਤੇ ਮੈਂ ਦੋ ਚੋਪੜ ਤੋਂ ਪੈਸੇ ਭਰ ਚੋਪੜ ਵੀ ਨਹੀਂ ਦੇ ਸਕਿਆ, ਘਿਓ ਵੀ ਵਿੱਚ ਨਹੀਂ ਪਾ ਸਕਿਆ, ਅਤੇ ਧੰਨ ਹੈ ਗੁਰੂ ਨਾਨਕ, ਅਤੇ ਮੈਂ ਕਿਵੇਂ ਇਹਨਾਂ ਦਾ ਉਪਕਾਰ। ਇਹ ਤਾਂ ਇਹਨੂੰ ਅੰਮ੍ਰਿਤ ਕਹਿੰਦੇ ਨੇ, ਇਹਦੇ 'ਚ ਅੰਮ੍ਰਿਤ ਹੈ। ਜਦੋਂ ਮਰਦਾਨੇ ਨੇ ਮੂੰਹ ਵਿੱਚ ਬੁਰਕੀ ਪਾਈ ਉਸ ਵੇਲੇ ਮਹਾਰਾਜ ਦੇਖੇ ਉਹਦੇ ਵੱਲ, ਇਸ਼ਾਰਾ ਕਰਿਆ ਕਿ ਸੁਣਾ ਮਰਦਾਨਿਆ, ਸਿਹਰਾ ਲਾਉਂਦਾ, ਕਹਿੰਦਾ ਪਾਤਸ਼ਾਹ ਸੁਣਦੇ ਸੀ ਅੰਮ੍ਰਿਤ ਲੇਕਿਨ ਕਦੇ ਦੇਖਿਆ ਨਹੀਂ ਸੀ, ਅੱਜ ਮੈਂ ਸਵਾਦ ਦੇਖਿਆ, ਇਹ ਕਾਹਦਾ ਸਵਾਦ ਆ ਰਿਹਾ, ਇਹਨੂੰ ਐਸੀ ਚੀਜ਼ ਤਾਂ ਮੈਂ ਜ਼ਿੰਦਗੀ ਭਰ 'ਚ ਕਦੇ ਵੀ ਨਹੀਂ ਖਾਧਾ। ਅਤੇ ਐਸਾ ਲਿਖਿਆ ਕਿ ਸੁਣਿਓ ਸੁਧਾ ਪਸ਼ਿਆਂਤ ਨਾਮ ਕਬੂ, ਸੁਣਿਆ ਸੀ ਅੰਮ੍ਰਿਤ ਪਰ ਇੱਕ ਚੱਖ ਕੇ ਨਹੀਂ ਸੀ ਦੇਖਿਆ, ਸਾਧ ਬਣਿਓ ਹੈ ਸੋਊ, ਅੱਜ ਤੱਕ ਜੋ ਕੁਛ ਵੀ ਮੈਂ ਖਾਧਾ ਉਹਨਾਂ ਸਾਰਿਆਂ ਤੋਂ ਵਧੀਆ ਸਵਾਦ ਜੇ ਕੋਈ ਹੈ ਇਹ ਕੁਦਰੇ ਦੀ ਰੋਟੀ ਵਿੱਚ। ਅੰਤਰ ਜਾਮੀ ਜਾਨੋ ਤੁਨ ਸੁਮ ਸਭ ਵਰਤੇ, ਅੰਤਰ ਜਾਮੀ ਜਾਨੋ ਸਭ ਤੁਮ ਵਰਤੇ ਉਰਮੈ ਜੋ, ਮੇਰੇ ਹਿਰਦੇ ਜਿਹੜੀਆਂ ਗੱਲਾਂ ਚੱਲ ਰਹੀਆਂ ਪਾਤਸ਼ਾਹ ਉਹ ਤੂੰ ਸਾਰੀਆਂ ਜਾਣ। ਅਤੇ ਉਸ ਵੇਲੇ ਪ੍ਰਸ਼ਾਦਾ ਛੱਕ ਕੇ ਮਹਾਰਾਜ ਕਹਿਣ ਲੱਗੇ, ਭਾਈ ਲਾਲੋ ਐਂਦਾ ਦੱਸ ਤੂੰ ਇਹਦੇ ਵਿੱਚ ਕਿਹੜਾ ਸਵਾਦ ਪਾ ਦਿੱਤਾ, ਇੰਨਾ ਸਵਾਦ। ਭਾਈ ਲਾਲੋ 5000 ਸਾਲ ਪਿੱਛੇ ਚਲੀ ਗਈ ਸੁਰਤ, ਭਾਈ ਲਾਲੋ ਸਾਹਮਣੇ ਆ ਗਿਆ ਦ੍ਰਿਸ਼, ਕ੍ਰਿਸ਼ਨ ਮਹਾਰਾਜ ਬੈਠੇ ਨੇ, ਲੂਣਾ ਸਾਗ ਛੱਕ ਰਹੇ ਨੇ ਅਤੇ ਨਾਲ ਤਾਰੀਫ ਕਰ ਰਹੇ ਨੇ, ਕੇਲੇ ਦੇ ਰਹੀ ਹੈ ਬੀਬੀ, ਗੁੱਦਾ ਕੱਢ ਕੱਢ ਛਿੱਟੀ ਜਾਂਦੀ ਹੈ, ਛੇਲਰ ਬਣਾਉਂਦੀ ਹੈ, ਕਹਿੰਦੇ ਇੰਨਾ ਸਵਾਦ ਇੰਨਾ ਸਵਾਦ। ਕਹਿੰਦਾ ਇਹ ਤਾਂ ਉਹੀ ਸਮਾਂ ਬਣ ਗਿਆ
ਤੇਰਾ ਬਿੰਦ ਹੈ ਗਰੀਬ ਨਵਾਜ ਆਦ
ਕੋਈ ਨਹੀਂ ਪ੍ਰਸ਼ਾਦਾ ਚੰਗਾ ਬਣਾਇਆ, ਮੈਂ ਤਾਂ ਬਾਦਸ਼ਾਹ ਸੁੱਕੀ ਰੋਟੀ ਆਪਦੇ ਹਵਾਲੇ ਕਰ, ਲੇਕਿਨ ਤੇਰਾ ਵਿਰਧ ਹੈ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁੱਤ ਕਿਸ਼ਨ ਉਤਰਿਆ ਘਰ ਜਿਸ ਜਾਏ, ਪੁੱਛੋ ਬਿਦਰ ਨੂੰ ਜਿਹਦੇ ਘਰ ਵਿੱਚ ਕ੍ਰਿਸ਼ਨ ਜਾ ਕੇ ਉਤਰਿਆ। ਗਰੀਬ ਨਿਵਾਜ ਬਿਰਧ ਹੋਇਆ ਨਾ, ਇੱਕ ਪਾਸੇ ਦੁਰਯੋਧਨ ਇੱਕ ਪਾਸੇ ਭੀਸ਼ਮ ਪਿਤਾਮਹ द्रोणाचार्य कर्ण भीष्म द्रोणा कर्ण तज सवा शिंगार बड़े मनुखा चुगी जाए बुलायन सबना दे जी अंदर धोखा। चुगी च बह गया जाके एडे बड़े बड़े बंदियां नूं छड़ के कहिंदे पुछो पुछो बिदर दासी सुते किसे नूं त्रिया घर जिस जाए हर की कथ कथा सुनो जन भाई जित सहसा दूख भूख सब लै जाए। सुनो कथ कथा वाहिगुरू दी पतत जात उत्तम पए रविदास चमार उस्तत करे हर कीरत निमक एक गाए। पतत जात उत्तम पया चार वर्ण पए पग आए। गरीब नवाज होया ना पंडता नूं नवाता उहदे चरणां ते नाम दे प्रीत लगी हर सेती लोग छीपा कहें बुलाए। नाम नहीं लेंदे वो छीपिया ही कहिंदे ने। महाराज कहिंदे नाम नहीं लेंदे सी उहदा जात दा नाम लैके ही बुलाउंदे सी। खत्री ब्राह्मण पिठ दे छोड़दे हर नाम दिओ लिया मुख लाए। देरा फेर दिता छाती दे नाल ला लिया मुख दे नाल ला लिया हंकारियां निंदकां पिठ दे नाम दिओ मुख लाए। जितने भगत हर सेवका मुख अठसठ तीर्थ तिन तिलक कढ़ाए। हे पातशाह जन नानक तिन को अंदिन परसे जे कृपा करे हर राय। पातशाह एडी बड़ी वडियाई तू तां गरीब नवाज है आग ते जगात शुरू तो ही तू इस तरह करता है।
लूना साग बिदर दावी खा लिया राजियां दे पूरी
ਬਾਜ ਰਹਿ ਦੀ ਰੋਟੀ ਸੁੱਕੀ ਰੋਟੀ ਅੰਨ ਚੌਪੜੀ ਰੋਟੀ ਤੇ ਉਹਦੇ ਵਿੱਚ ਉੱਪਰ ਬਗੈਰ ਘਿਓ ਤੇ ਬਣਾਈ ਹੋਈ ਸੁੱਕੀ ਭੁਰਜੀ ਉਹਦੀ ਇੰਨੀ ਮਹਿਮਾ ਆਪ ਗਾਇਨ ਕਰ ਰਹੇ ਹਾਂ। ਕਹਿੰਦੇ ਨਾ ਭਾਈ ਲਾਲੋ ਕਿਉਂ ਮਰਦਾਨਿਆਂ ਦੱਸ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ, ਐਸਾ ਪ੍ਰਸ਼ਾਦ ਨਾ ਕਦੇ ਡਿੱਠਾ ਹੈ ਅਤੇ ਨਾ ਕਦੇ ਖਾਧਾ। ਸੁਣਿਆ ਲਾਲੋ ਨੇ ਅਤੇ ਫਿਰ ਬੇਨਤੀ ਕੀਤੀ, ਕਹਿੰਦੇ ਭਾਜੀ ਲੀਨੀ ਬਿਦਰ ਕੀ ਦੁਰਯੋਧਨ ਤਜ ਰਾਜ, ਰਾਜਿਆਂ ਨੂੰ ਛੱਡਤਾ, 36 ਪ੍ਰਕਾਰ ਦੇ ਭੋਜਨ ਛੱਡ ਦਿੱਤੇ ਅਤੇ ਖਾਧਾ ਕੀ ਆ ਕੇ, ਕਹਿੰਦੇ ਸੁੱਕੀ ਭਾਜੀ ਅਲੂਣੀ ਭਾਜੀ ਬਿਦਰ ਦੀ ਖਾ ਰਹੇ ਨੇ, ਖੀਰ ਸਮਾਨ ਸਾਗ ਮੈਂ ਪਾਇਆ ਅਤੇ ਨਾਲ ਕਹਿੰਦੇ ਨੇ ਉਹ ਤਾਂ ਬਹੁਤ ਮਿੱਠਾ ਅਤੇ ਖੀਰ ਤੋਂ ਵੀ ਵਧੀਆ ਸੀਗਾ। ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ, ਤੇਰਾ ਦੁੱਧ ਰਾਜਨ ਅਤੇ ਬਿਦਰ ਦਾ ਪਾਣੀ, ਉਹ ਪਾਣੀ ਤਾਂ ਮੈਨੂੰ ਅੰਮ੍ਰਿਤ ਕਰਕੇ ਲੱਗਿਆ। ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ। ਪਾਤਸ਼ਾਹ ਇਸੇ ਤਰ੍ਹਾਂ ਤੁਸੀਂ ਹੁਣ ਕਲਯੁਗ ਦੇ ਅੰਦਰ ਭਾਜੀ ਲੀਨੀ ਬਿਦਰ ਕੀ ਦੁਰਯੋਧਨ ਤਜ ਰਾਜ, ਦਿਜਬਰ ਕੇ ਤੁੰਦ ਬੱਲੇ, ਜਦ ਤੁਹਾਡੇ ਕੋਲ ਗਿਆ ਸੀ ਨਾ ਸੁਦਾਮਾ, ਕੀ ਸੀਗਾ? ਸੁੱਕੇ ਚੌਲ ਸੀਗੇ ਅਤੇ ਤੁਸੀਂ ਆਪਣੇ ਹੱਥਾਂ ਨਾਲ ਖੋਲ੍ਹੇ ਅਤੇ ਛੱਕਦੇ ਰਹੇ, ਫੱਕੇ ਮਾਰਦੇ ਰਹੇ ਅਤੇ ਚਾਰ ਪਦਾਰਥ ਰਿੱਧੀਆਂ ਸਿੱਧੀਆਂ ਉਹਦੇ ਘਰ ਪਹੁੰਚਾਤੀਆਂ, ਇੱਕ ਬਚ ਗਿਆ ਸੀ ਉਹ ਫੜ ਲਿਆ ਰਾਧਾ ਨੇ, ਵੀ ਸਾਡੇ ਜੋਗਾ ਵੀ ਕੁਛ ਰਹਿਣ ਦਿਉ, ਇੰਨਾ ਦਿਆਲ ਤੂੰ। ਦਿਜਬਰ ਕੇ ਤੁੰਦਲ ਲਏ, ਬਿਰਦ ਗਰੀਬ ਨਵਾਜ, ਤੇਰਾ ਤਾਂ ਬਿਰਦ ਗਰੀਬਾਂ ਨੂੰ ਨਵਾਜਣ, ਜਾਤ ਪੀਲਣੀ ਨੀਚ ਕੇ ਜੂਠੇ ਲੀਨੇ ਵੇਰ, ਦੰਦ ਦੇ ਨਾਲ ਸਵਾਦ ਦੇਖ ਕੇ ਵੀ ਮਿੱਠੇ ਨੇ ਖੱਟੇ ਨੇ, ਸ਼ਿਵਰੀ ਪੀਲਣੀ ਨੇ ਵੇਰ ਜਮ੍ਹਾਂ ਕੀਤੇ ਅਹਿਸਾਸ ਨਾਲ ਕਿ ਮੈਂ ਸ਼੍ਰੀ ਰਾਮ ਚੰਦਰ ਜੀ ਨੂੰ ਯਾਦ ਕਰਦੀ ਹਾਂ ਅਤੇ ਉਹ ਜ਼ਰੂਰ ਮੇਰੇ ਘਰ ਚਰਨ ਪਾਉਣਗੇ, ਉਹ ਪਿਆਰ ਦੇ ਬੰਨੇ ਹੋਏ ਆਉਣਗੇ, ਪੂਰਾ ਨੇਚਰ। ਸ਼੍ਰੀ ਰਾਮ ਚੰਦਰ ਜੀ ਚਲੇ ਜਾਂਦੇ ਆ, ਲਛਮਣ ਚਲਿਆ ਜਾਂਦਾ ਅਤੇ ਉਸ ਵੇਲੇ ਬੇਰ ਲਿਆ ਕੇ ਦਿੰਦੀ ਹੈ ਬੁੱਕ ਵਿੱਚ, ਕੋਈ ਪਲੇਟ ਨਹੀਂ ਉਹਦੇ ਕੋਲ, ਕੋਈ ਮਰਿਆਦਾ ਨਹੀਂ ਕਰੀ ਹੈ, ਕੋਈ ਹੱਥ ਨਹੀਂ ਧੋਏ, ਬੇਰ ਲਿਆ ਕੇ ਦੇ ਤੇ ਪਾਤਸ਼ਾਹ ਆਹ ਪੇਟ ਹੈ ਅਤੇ ਆਪ ਛੱਡਦੇ ਨੇ। ਲਛਮਣ ਨੇ ਦੇਖ ਲਿਆ ਕਿ ਹਰੇਕ ਬੇਰ ਦੇ ਉੱਤੇ ਦੰਦ ਲੱਗਿਆ ਹੈ, ਇਹ ਤਾਂ ਜੂਠੇ ਬੇਰ ਨੇ, ਇੰਨਾ ਫੁਰਨਾ ਆਉਂਦੇ ਰਾਮ ਚੰਦਰ ਜੀ ਨੇ ਥੋੜ੍ਹੇ ਜਿਹੇ ਬੇਰ ਨੂੰ ਦੇ ਤੇ, ਐਸਾ ਕਹਿੰਦੇ ਨੇ ਵੀ ਉਹਨੇ ਖਾਧੇ ਨਹੀਂ, ਪਿੱਠ ਪਿੱਛੇ ਛੱਡ ਦਿੱਤੇ, ਦੂਰ ਛੱਡ ਦਿੱਤੇ ਅਤੇ ਇੱਧਰਲੇ ਪਾਸੇ ਇਹ ਬੇਰ ਛੱਕਦੇ। ਜਦੋਂ ਪੁੱਛਿਆ ਸ਼੍ਰੀ ਰਾਮ ਚੰਦਰ ਜੀ ਨੂੰ, ਕਹਿਣ ਲੱਗੇ ਤੁਸੀਂ ਬੇਰ ਖਾ ਲਏ ਜੂਠੇ ਭੀਲਣੀ ਦੇ, ਉਹ ਕਹਿੰਦੇ ਜਿੱਥੇ ਪ੍ਰੇਮ ਹੁੰਦਾ ਉੱਥੇ ਕੋਈ ਨੇਮ ਨਹੀਂ ਹੋਇਆ ਕਰਦਾ, ਸਭ ਨੇਮ ਸਾਰੀਆਂ ਚੀਜ਼ਾਂ ਟੁੱਟ ਜਾਂਦੀਆਂ ਨੇ, ਇਕੱਲਾ ਪ੍ਰੇਮ ਰਹਿ ਜਾਂਦਾ। ਪ੍ਰੇਮ ਦੇ ਵਿੱਚ ਨਾ ਕੋਈ ਜਾਤ ਹੈ ਨਾ ਕੋਈ ਨੇਮ, ਜਾਤ ਭੀਲਣੀ ਨੀਚ ਕੇ ਜੂਠੇ ਲੀਨੇ ਬੇਰ, ਕੇਵਲ ਭਾਵ ਸੁਭਾਵੀ ਗੁਣੀ ਅਵਗੁਣ ਨੈ ਫੇਰ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਭਾਈ ਲਾਲੋ ਨੇ ਕਿਹਾ ਬੇਨਤੀ ਕੀਤੀ, ਨਾਲ ਦੀ ਨਾਲ ਝੁਕ ਗਿਆ, ਚਰਨਾਂ ਦੇ ਮਸਤਕ ਰੱਖ ਲਿਆ, ਨੇਤਰਾਂ ਚੋਂ ਜਲ ਜਾਂਦਾ। ਮਹਾਰਾਜ ਕਹਿੰਦੇ ਉੱਠ ਭਾਈ ਲਾਲੋ, ਚਰਨ ਨਹੀਂ ਛੱਡ ਰਿਹਾ ਬਾਦਸ਼ਾਹ, ਮੇਰੇ ਘਰ ਮੇਰੇ ਗਰੀਬ ਦੇ ਘਰ ਤੁਸੀਂ ਆ ਗਏ, ਅੱਜ ਸੱਚੇ ਦਿਲੋਂ ਕਹਿ ਰਿਹਾ, ਕੋਈ ਅੱਖਰ ਨਹੀਂ ਵਰਤ ਰਿਹਾ, ਅਸੀਂ ਤਾਂ ਅੱਖਰ ਵਰਤਦੇ ਹਾਂ ਨਾ, ਇਹੀ ਅੱਖਰ ਵਰਤ ਲਾਂਗੇ ਵੀ ਤੁਸੀਂ ਤਾਂ ਇਹ ਆ ਗਏ, ਲੇਕਿਨ ਵਚਨ ਨਹੀਂ ਮੰਨਣਾ, ਕੁਛ ਨਹੀਂ ਕਰਨਾ, ਕੇਵਲ ਉਸ ਵੇਲੇ ਗੱਲ ਕਰਨ ਵਾਸਤੇ ਗੱਲ ਕਰਨਾ। ਉਸ ਵੇਲੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅਤੇ ਦੋਵੇਂ ਹੱਥਾਂ ਦੇ ਨਾਲ ਸੀਸ ਪਾ ਲਿਆ ਅਤੇ ਭਾਈ ਲਾਲੋ ਦਾ ਮਸਤਕ ਉੱਤੇ ਚੁੱਕਿਆ, ਸੀਸ ਦੇ ਉੱਤੇ ਦੋਵੇਂ ਹੱਥ ਰੱਖ ਦਿੱਤੇ। ਹੱਥ ਰੱਖਣ ਦੀ ਦੇਰ ਸੀ, ਜਿਹੜੀ ਰੁਕਾਵਟ ਸੀ ਭਗਤੀ ਦੇ ਅੰਦਰ, ਉਹ ਕਪਾੜ ਜਿਹੜੇ ਜੁੜੇ ਹੋਏ ਸੀ ਉਹ ਸਾਰੇ ਖੁੱਲ ਗਏ।
ਗੁਰਾ ਖੋਲ ਦਿੱਤੇ ਬੱਜੇ ਰੇ ਕਪਾੜ, ਸੋਚੀ ਹੋ ਗਈ Thank you.
ਸਾ ਦੀਵਾ ਸੀਗਾ ਤੇਲ ਸੀਗਾ ਬੱਤੀ ਸੀ ਕੇਵਲ ਇੰਨਾ ਹੀ ਦੇਰ ਸੀ ਕਿ ਜਲਦੇ ਦੀਵੇ ਦੇ ਨਾਲ ਲਾਉਣ ਦੀ ਦੇਰ ਸੀ ਉਸੇ ਵੇਲੇ ਲੱਟ ਲੱਟ ਕਰਕੇ ਦੀਵਾ ਚੱਲ ਗਿਆ ਕਿਉਂਕਿ ਸਤਿਗੁਰੂ ਜੋ ਪੂਰਾ ਹੁੰਦਾ ਹੈ ਉਹਦੀ ਨਿਸ਼ਾਨੀ ਹੋਇਆ ਕਰਦੀ ਹੈ ਕਰਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ ਇਹ ਕਰਦੇ ਵਿੱਚ ਜਿਹੜਾ ਵਾਹਿਗੁਰੂ ਦਾ ਘਰ ਵਜਰ ਕਪਾਟ ਖੋਲ੍ਹ ਕੇ ਦਿਖਾ ਦੇਵੇ ਕਹਿੰਦੇ ਉਹ ਪੂਰਾ ਸਤਿਗੁਰੂ ਹੋਇਆ ਕਰਦੇ ਪੰਜ ਸ਼ਬਦ ਤੁਨ ਘਰ ਤੁਨ ਬਾਜੇ ਸ਼ਬਦ ਨਿਸ਼ਾਨ ਪੰਜ ਸ਼ਬਦਾਂ ਦੀ ਤੁਨਕਾਰ ਹੋ ਰਹੀ ਹੈ ਨਿਸ਼ਾਨੀ ਹੈ ਉੱਥੇ ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈਰਾਨ ਤਾਰ ਘੋਰ ਬਜੰਤਰ ਤੈ ਸਾਜ ਤਖਤ ਸੁਲਤਾਨ ਬੇਅੰਤਰਾਗ ਹੁੰਦਾ ਸੋ ਦਰ ਕਿਹਾ ਜਿਤ ਬਹਿ ਸਰਬ ਸਮਾਂਗੇ ਮਹਾਰਾਜ ਦੱਸਦੇ ਨੇ ਨਾ ਸਾਰੇ ਗਾ ਰਹੇ ਨੇ ਉੱਥੇ ਵਾਹਿਗੁਰੂ ਦੇ ਦਰ ਤੇ ਰਾਗ ਹੋ ਰਿਹਾ ਕੀਰਤਨ ਹੋ ਰਿਹਾ ਹਰ ਵਕਤ ਕੀਰਤਨ ਦੇ ਆਧਾਰ ਤੇ ਭਗਤ ਜਨ ਰਹਿੰਦੇ ਨੇ ਉੱਥੇ ਨਾਮ ਦਾ ਆਧਾਰ ਕੀਰਤਨ ਦਾ ਆਧਾਰ ਹੈ ਉੱਥੇ ਅਖਾੜੇ ਲੱਗਦੇ ਨੇ ਕੀਰਤਨ ਦੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਿੰਨਾ ਆਨੰਦ ਹੋਣ ਦਾ ਹੋਣਾ ਸੋ ਕੀਰਤਨ ਦਿਖਾ ਦਿੰਦੇ ਨੇ ਤਾਰ ਘੋਰ ਵੈਜੰਤਰ ਤੇ ਸਾਚ ਤਖਤ ਸੁਲਤਾਨ ਤੇ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਸੁਖ ਮਨ ਕਹਿ ਕਰ ਰਾਗ ਸੁਣ ਸੁਣ ਮੰਡਲ ਲਿਵ ਲਾਏ ਦਸਵੇਂ ਦੁਆਰ ਦੇ ਵਿੱਚ ਲਿਵ ਲਾ ਕੇ ਹੋਰ ਅਵਸਥਾ 'ਚ ਪਹੁੰਚ ਕੇ ਇਹ ਰਾਗ ਪ੍ਰਭੂ ਦੇ ਦਰ ਤੇ ਹੁੰਦਾ ਸੁਣ ਕਥ ਕਥਾ ਵਿਚਾਰੀਐ ਮਨਸਾ ਮਨੇ ਵਿਸਮਾਏ ਅਤੇ ਜਦੋਂ ਕਥਾ ਨਾ ਕਹਿਣ ਵਾਲੀ ਵਿਚਾਰੀ ਜਾਏਗੀ ਉਸ ਵੇਲੇ ਸਾਰੀਆਂ ਵਾਸ਼ਨਾਵਾਂ ਖਤਮ ਹੋ ਕੇ ਮਨ ਵਿੱਚ ਇਹ ਸਮਾ ਜਾਣਗੇ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਥੇ ਨਾ ਜਾਏ ਕਮਲ ਜਿਹੜਾ ਮੁੱਧਾ ਹੋਇਆ ਪਿਆ ਸੀ ਸਿੱਧਾ ਹੋ ਗਿਆ ਅਤੇ ਉਹਦੇ 'ਚ ਅੰਮ੍ਰਿਤ ਭਰ ਗਿਆ ਅਤੇ ਮਨ ਹੁਣ ਦੌੜਦਾ ਨਹੀਂ ਆਨੰਦ ਰਹਿੰਦਾ ਅਜਾਪਾ ਜਾਪਨਾ ਵਿਸਰੈ ਯਾਦ ਜਗਾਰ ਸਮਾਏ ਹੁਣ ਬਿਨਾਂ ਜੀਵ ਤੇ ਜਾਪ ਹੋ ਰਿਹਾ ਅੱਖਾਂ ਖੁੱਲੀਆਂ ਨਾਲ ਅੱਖਾਂ ਜਾਪ ਕਰ ਰਹੀਆਂ ਕੰਨ ਕੰਨਾਂ ਸੁਣ ਸੁਣ ਕੇ ਜਾਪ ਕਰ ਰਹੇ ਨੇ ਜਿੰਨਾ ਬੋਲ ਹੈ ਜੋ ਵੀ ਬੋਲਦਾ ਹੈ ਮਿਰਗ ਮੀਨ ਪੰਖੇਰੂ ਸੋ ਬਿਨਾਂ ਹਰ ਜਾਪ ਤਾਂ ਹੈ ਨਹੀਂ ਹੋ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਵਾ ਅਜਾਪਾ ਜਾਪ ਹਰ ਵਕਤ ਵਿਸਰਦਾ ਨਹੀਂ ਅਤੇ ਆਦ ਜੁਗਾਦ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਸਭ ਸਈਆਂ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਕਰ ਵਾਸ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਅਤੇ ਚਤੁਸ਼ਟਾ ਅੰਤਸ਼ਕਰਨ ਇਹ ਸਾਰੇ ਜੀਵਾਤਮਾ ਇਹ ਆਤਮਾ ਦੇ ਵਿੱਚ ਲੀਨ ਹੋ ਗਏ ਅਤੇ ਨਿਜ ਘਰ ਦੇ ਵਿੱਚ ਵਾਸ ਹੋ ਗਿਆ ਸ਼ਬਦ ਖੋਜ ਇਹ ਕਰ ਲਏ ਨਾਨਕ ਤਾਂ ਕਰ ਦਾਸ ਸ਼ਬਦ ਨੂੰ ਖੋਜਣ ਨਾਲ ਇਹ ਘਰ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਅਸੀਂ ਦਾਸ ਹਾਂ ਉਹਦੇ ਜਿਹੜਾ ਇਸ ਘਰ ਨੂੰ ਪ੍ਰਾਪਤ ਕਰ ਸੋ ਗੁਰੂ ਨਾਨਕ ਨੇ ਇਹ ਘਰ ਦਿਖਾ ਦਿੱਤਾ ਉੱਪਰ ਸੀਸ ਠਾਵੇ ਨਾ ਜਬ ਸ੍ਰੀ ਗੁਰੂ ਹੱਥ ਧਾਰਾ ਸਿਰ ਤਾਹੀ ਛੂਬਤ ਹੱਥ ਕਪਾਟ ਖੁੱਲੇ ਤੇ ਲੋਕਨ ਕੀ ਸੁਧ ਭੀ ਮਨ ਮਾਈ ਹੱਥ ਰੱਖਦੀ ਸਾਰ ਕਪਾਟ ਖੁੱਲੇ ਉਸ ਵੇਲੇ ਜੋ ਹਾਲਤ ਭਾਈ ਲਾਲੋ ਦੀ ਹੋਈ ਉਹ ਕੋਈ ਕਹਿ ਨਹੀਂ ਸਕਦਾ ਦੱਸ ਨਹੀਂ ਸਕਦਾ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਗੂੰਗੇ ਨੇ ਗੁੜ ਖਾ ਲਿਆ ਕੀ ਕਹੇ ਸੋ ਇਸ ਤਰ੍ਹਾਂ ਮਹਾਰਾਜ ਜਦੋਂ ਦੋ ਦਿਨ ਲੰਘ ਗਏ ਤੀਸਰਾ ਦਿਨ ਲੰਘ ਗਿਆ ਉਸ ਵੇਲੇ ਮਰਦਾਨਾ ਉਦਾਸ ਹੋਇਆ ਮਹਾਰਾਜ ਦੇ ਕੋਲ ਆਉਂਦਾ ਰੋਜ਼ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਉਦਾਸ ਕਿਉਂ ਰਹਿਣਾ ਦੇਖ ਆਪਾਂ ਕਿੱਡੇ ਬੜੇ ਭਗਤੇ ਘਰ ਆਏ ਹਾਂ ਅਤੇ ਤੇਰੇ ਮਨ 'ਚ ਖੁਸ਼ੀ ਚਾਹੀਦੀ ਹੈ ਤੂੰ ਉਦਾਸੀ ਕਿਉਂ ਧਾਰ ਕਹਿੰਦਾ ਪਾਤਸ਼ਾਹ ਮੇਰਾ ਖਮੀਰ ਕੱਚਾ ਮੈਂ ਤੈਨੂੰ ਪਿਆਰ ਕਰਦਾ ਤੇਰੇ ਚਰਨਾਂ ਦੇ ਸਦਕੇ ਤੇਰੀ ਚਰਨ ਧੂੜ ਨੂੰ ਪਿਆਰ ਕਰ ਪਾਤਸ਼ਾਹ ਜਦ ਕੋਈ ਤੇਰੇ ਬਾਰੇ ਕੋਈ ਗੱਲ ਕਹਿੰਦਾ ਤਾਂ ਮੈਂ ਸਹਿ ਨਹੀਂ ਸਕਦਾ ਮੈਨੂੰ ਔਖਾ ਹੋ ਜਾਂਦਾ ਮੇਰਾ ਜਿਉਣਾ ਨਹੀਂ ਰਹਿੰਦਾ ਮੇਰਾ ਮਰਨਾ ਹੋ ਜਾਂਦਾ ਕਹਿੰਦੇ ਗੱਲ ਕੀ ਹੈ ਕਹਿੰਦੇ ਮਹਾਰਾਜ ਜਦੋਂ ਮੈਂ ਬਾਹਰ ਜਾਂਦਾ ਤਾਂ ਸਾਰੇ ਲੋਕ ਮੇਰੇ ਵੱਲ ਉਂਗਲੀਆਂ ਕਰਦੇ ਨੇ ਅਤੇ ਆਪ ਨੂੰ ਪਰਾਈਆ ਕਹਿੰਦੇ ਨੇ ਪਰਾਈਆ ਵੀ ਕਡੂਮ ਨਾਲ ਰੱਖਿਆ ਹੋਇਆ ਖੱਤਰੀ ਹੋ ਕੇ ਅਤੇ ਇੱਕ ਸ਼ੂਦਰ ਦੇ ਘਰ ਬੈਠਾ ਰੋਟੀ ਖਾਂਦਾ ਅਤੇ ਮੇਤੇ ਸਹੀ ਨਹੀਂ ਜਾਂਦੀ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸੰਸਾਰ ਦੇ ਦੋ ਸਵਾਹ ਹੁੰਦੇ ਨੇ ਜਾਂ ਉਸਤਤ ਕਰਦਾ ਜਾਂ ਨਿੰਦਿਆ ਕਰਦਾ ਸੰਤਾਂ ਨੂੰ ਨਾ ਉਸਤਤ ਦੇ ਨਾਲ ਕੋਈ ਸੰਬੰਧ ਹੈ ਅਤੇ ਨਾਲ ਨਿੰਦਿਆ ਨਾਲ ਕੋਈ ਸੰਬੰਧ ਹੈ ਠੀਕ ਹੈ ਕਰਾਈਆ ਕਹਿ ਲੈਣ, ਇਹਨਾਂ ਦੀ ਮਰਜ਼ੀ ਹੈ, ਜੋ ਕਹਿਣਾ ਕਹਿ, ਆਪਾਂ ਤਾਂ ਅਕਾਲ ਪੁਰਖ ਦੇ ਹੁਕਮ 'ਚ ਵਰਤਦੇ ਹਾਂ। ਸੋ ਮਹਾਰਾਜ ਫਰਮਾਨ ਕਰਦੇ ਆ, ਕਹਿੰਦੇ ਜਿਹੜਾ ਇਸ ਤਰ੍ਹਾਂ ਦੇ ਨਿੰਦਕ ਹੁੰਦੇ ਨੇ ਨਾ, ਉਹਨਾਂ ਦਾ ਹਾਲ ਬਹੁਤ ਬੁਰਾ ਹੋਇਆ ਕਰਦਾ।
ਦੁਨੀਆਂ ਵਿੱਚ ਘੁੰਮਦੇ ਨੇ ਸੰਤਾਂ ਦੇ
ਸਜਾਵਾਂ ਮਿਲਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਖੋਲ ਕੇ ਵਰਣਨ ਕੀਤਾ ਗਿਆ ਕਿ ਸੰਤ ਕਾ ਨਿੰਦਕ ਜੋਨੀ ਭਵਨਾ, ਸੰਤ ਕੀ ਨਿੰਦਾ ਜੋਨੀ ਭਵਨਾ, ਸੰਤ ਦੀ ਜੋ ਨਿੰਦਾ ਕਰਦਾ ਜੂਨਾ ਚ ਘੁੰਮਦਾ, ਸੰਤ ਕੀ ਨਿੰਦਾ ਰੋਗੀ ਕਰਨਾ ਉਹ ਰੋਗੀ ਹੋ ਜਾਇਆ ਕਰਦਾ, ਸੰਤ ਕੀ ਨਿੰਦਾ ਦੁੱਖ ਸੁਹਾਵ ਡਾਨ ਦੇਤ ਨਿੰਦਕੋ ਜਾਮ ਜਮਦੂਤ ਡੰਨ ਦਿੰਦੇ, ਸੰਤ ਸੰਗ ਕਰੇ ਜੋ ਬਾਤ, ਜਿਹੜਾ ਸੰਤਾਂ ਨਾਲ ਖਾਣ ਲੱਗ ਜਾਵੇ ਤਿੰਨ ਨਿੰਦਕ ਨਾਹੀ ਕਿਛ ਸਾਧ, ਉਹਦੀ ਜ਼ਿੰਦਗੀ ਦਾ ਸਵਾਦ ਹੀ ਮਾਰਿਆ ਜਾਂਦਾ ਜਿਉਣ ਦਾ। ਭਗਤ ਕੀ ਨਿੰਦਾ ਕੰਧ ਛੇਦ ਆਵੈ, ਆ ਸਰੀਰ ਨੂੰ ਛੇਦ ਦਿੰਦੀ ਹੈ, ਖਤਮ ਕਰਾ ਦਿੰਦੀ ਹੈ। ਭਗਤ ਕੀ ਨਿੰਦਾ ਨਰਕ ਪਹੁੰਚਾਵੈ, ਭਗਤਾਂ ਦੀ ਸਾਧੂਆਂ ਦੀ ਨਿੰਦਾ ਜਿਹੜੀ ਹੈ ਨਰਕ ਦੇ ਵਿੱਚ ਭੇਜਦੀ। ਭਗਤ ਕੀ ਨਿੰਦਾ ਗਰਭ ਮੈਂ ਗਲੈ, ਗਰਭ ਦੇ ਵਿੱਚ ਗਲ ਗਲ ਕੇ ਨਿਕਲਦਾ, ਜਨਮ ਤੋਂ ਪਹਿਲਾਂ ਹੀ ਮਰ ਜਾਂਦਾ। ਭਗਤ ਕੀ ਨਿੰਦਾ ਰਾਜ ਤੇ ਟਲੈ, ਰਾਜ ਖਤਮ ਹੋ ਜਾਂਦਾ। ਨਿੰਦ ਕੀ ਗਤ ਕਤੂਨ ਆਏ, ਆਪ ਬੀਜ ਆਪੇ ਹੀ ਖਾਏ, ਚੋਰ ਜਾਰ ਜਵਾਰ ਤੇ ਬੁਰਾ ਅਣ ਹੁੰਦਾ, ਪਾਰ ਨਿੰਦਕ ਸਿਰ ਤਰਾ, ਪਾਰ ਬ੍ਰਹਮ ਕੇ ਭਗਤ ਨਿਰਵੈਰ, ਸੋ ਨਿਸਤਰੈ ਜੋ ਪੂਜੈ ਪੈਰ, ਆਦ ਪੁਰਖ ਨਿੰਦਕ ਬੋਲਾਇਆ, ਨਾਨਕ ਕੀਰਤਨਾ ਜਾਏ ਮਿਟਾਇਆ। ਮਰਦਾਨਾ ਕਹਿੰਦਾ ਪਾਤਸ਼ਾਹ ਵੀ ਇੱਥੇ ਨਿੰਦਿਆ ਨਹੀਂ ਸਹਿ, ਅਤੇ ਮੈਂ ਰੋਣ ਲੱਗ ਜਾਂਦਾ ਕੰਨਾ ਇਕੱਲਾ, ਮੈਂ ਕਰਾਂ ਕੀ ਬੇਬਸ। ਇੱਕ ਨਹੀਂ ਕਹਿੰਦਾ ਜਿੱਧਰ ਨੂੰ ਜਾਣਾ, ਹਿੰਦੂ ਵੀ ਮੁਸਲਮਾਨ ਵੀ, ਭਲਾ ਮੁਸਲਮਾਨ ਨੇ ਕਿਉਂ ਕਹਿਣਾ ਸੀ, ਉਹਦਾ ਜਾਤ ਪਾਤ ਮੰਨਦੇ ਨਹੀਂ। ਉਹ ਮੈਨੂੰ ਕਹਿਣਗੇ ਤੂੰ ਉਹਦੇ ਨਾਲ ਉਹਦੀ ਰੋਟੀ ਖਾਣਾ, ਉੱਥੇ ਰਹਿੰਦਾ ਤੂੰ ਨਮਾਜ਼ ਨਹੀਂ ਪੜ੍ਹਦਾ, ਤੇ ਤੈਨੂੰ ਮਹਾਰਾਜ ਤੈਨੂੰ ਕਰਾਈਆ ਕਹਿ ਰਿਹਾ ਸਾਰਾ ਸ਼ਹਿਰ। ਇੱਕ ਬੰਦਾ ਨਹੀਂ, ਮੈਂ ਤਿੰਨ ਦਿਨ ਦਾ ਦੇਖਦਾ ਇੱਕ ਬੰਦਾ ਨਹੀਂ ਆਇਆ ਜਿਹਨੇ ਆ ਕੇ ਆਪ ਨੂੰ ਨਮਸਕਾਰ ਕਰੀ ਹੋਵੇ। ਸੋ ਮਹਾਰਾਜ ਨੇ ਸਾਰੇ ਬਚਨ ਸੁਣ ਲਏ, ਕਹਿੰਦੇ ਮਰਦਾਨਿਆ ਉਦਾਸ ਨਾ ਹੋ, ਆਪਾਂ ਸਵੇਰੇ ਹੀ ਫਤਿਹ ਬੁਲਾ ਦੇਣਾ, ਸਤ ਕਰਤਾਰ ਕਹਿ ਦੇਣਾ। ਸੋ ਅੰਮ੍ਰਿਤ ਵੇਲੇ ਜਾਗੇ, ਭਾਈ ਲਾਲੋ ਨੇ ਜਲ ਪਾਣੀ ਤਿਆਰ ਕਰਿਆ ਅਤੇ ਉਸ ਵੇਲੇ ਮਹਾਰਾਜ ਕਹਿਣਗੇ, ਭਾਈ ਲਾਲੋ ਅਸੀਂ ਹੁਣ ਚੱਲਦੇ ਹਾਂ। ਇੰਨੀ ਗੱਲ ਸੁਣਦੇ ਭਾਈ ਲਾਲੋ ਦੇ ਨੈਣ ਭਰ ਗਏ, ਪਾਤਸ਼ਾਹ ਵਿਛੋੜਾ ਦਿਓਗੇ, ਇਹ ਤਾਂ ਵੀ ਤਾਂ ਚੱਲਿਆ ਨਹੀਂ ਜਾਣਾ। ਖਬਰਾਂ ਕਿੰਨਿਆਂ ਜਨਮਾਂ ਦੇ ਸਿੱਖ ਦੇ ਨੂੰ ਤੁਸੀਂ ਦਰਸ਼ਨ ਦਿੱਤੇ, ਤਿੰਨ ਦਿਨ ਬਾਅਦ ਜਾ ਰਹੇ ਹੋ, ਨਾ ਪਾਤਸ਼ਾਹ ਜਾਓ। ਕਹਿੰਦੇ ਭਾਈ ਲਾਲੋ ਇੱਥੇ ਮਰਦਾਨਾ ਬਹੁਤ ਦੁਖੀ ਹੋ ਰਿਹਾ ਅਤੇ ਸ਼ਹਿਰ ਦੇ ਲੋਕ ਨਿੰਦਿਆ ਹੀ ਕਰਦੇ ਨੇ, ਈਰਖਾ ਕਰਦੇ ਨੇ, ਦੁਆਇਸ਼ ਕਰਦੇ ਨੇ, ਅਤੇ ਸਾਧੂ ਉੱਥੇ ਰਿਹਾ ਕਰਦੇ ਨੇ ਜਿੱਥੇ ਸੰਗਤ ਹੋਵੇ, ਸੰਗਤ ਆਵੇ, ਸੰਗਤ ਨੂੰ ਬਚਨ ਸੁਣਾਉਣ, ਕਿਸੇ ਦਾ ਭਲਾ ਹੋਵੇ, ਉੱਥੇ ਸਾਧੂਆਂ ਦਾ ਰਹਿਣਾ ਬਣਦਾ। ਜਿੱਥੇ ਲੋਕ ਨਿੰਦਿਆ ਕਰ ਕਰਕੇ ਪਾਪ ਦੇ ਭਾਗੀ ਹੋਣ, ਉਹ ਸਾਂ ਰਹਿਣਾ ਨਹੀਂ ਬਣਦਾ। ਇਹ ਤਾਂ ਕਿਸੇ ਤਰ੍ਹਾਂ ਵੀ ਠੀਕ ਨਹੀਂ ਆਉਂਦੇ। ਜੇ ਅਸੀਂ ਬੈਠਦੇ ਹਾਂ ਤਾਂ ਵੀ ਗੱਲਾਂ ਕਰਦੇ ਨੇ, ਜੇ ਅਸੀਂ ਚੁੱਪ ਕਰਦੇ ਹਾਂ ਤਾਂ ਵੀ ਕਰਦੇ ਨੇ, ਜੇ ਅਸੀਂ ਉੱਠ ਕੇ ਤੁਰਦੇ ਹਾਂ ਤਾਂ ਵੀ ਗੱਲਾਂ ਕਰਦੇ ਨੇ, ਜੇ ਅਸੀਂ ਹੱਥ ਬੰਨ ਕੇ ਸਾਰਿਆਂ ਨੂੰ ਪਹਿਲਾਂ ਸਤਿਕਾਰ ਕਹਿੰਦੇ ਹਾਂ ਫਿਰ ਵੀ ਉਹ ਗੱਲਾਂ ਕਰਦੇ। ਸੋ ਐਸੇ ਥਾਂ ਦੁਨੀਆਂ ਰਾਜੀ ਨਹੀਂ ਹੈ, ਦੁਨੀਆਂ ਨੂੰ ਦਮੋਹੀ ਕਿਹਾ, ਕਿਸੇ ਗੱਲ 'ਚ ਰਾਜੀ ਨਹੀਂ ਹੁੰਦੀ। ਉਸ ਵੇਲੇ ਆਪਣੇ ਇਹ ਸਪਸ਼ਟ ਕਰਨ ਵਾਸਤੇ ਐਸਾ ਉਚਾਰਨ
ਝਟ ਕਿੱਥੇ ਲੰਘਾਵਾਂ
ਰੱਖਾਂ ਪਤ ਜੇ ਬੈ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਕਰਾਂ ਤਾਂ ਆਖੀਏ ਇਸ ਘਟਨਾ ਹੀ ਮਤ। ਜੇ ਕਹਿੰਦੇ ਚੁੱਪ ਕਰ ਜਾਂਦੇ ਹਾਂ, ਕਹਿੰਦੇ ਇਹ ਤਾਂ ਬੋਲਣ ਜਾਣਦਾ ਹੀ ਨਹੀਂ ਹੈ, ਮੂੰਹ ਤਾਂ ਹੀ ਸਾਡੇ ਕਹੀ ਜਾਂਦਾ। ਜੇ ਅਸੀਂ ਬੋਲ ਕੇ ਕੋਈ ਉਪਦੇਸ਼ ਦੇ ਦਈਏ ਤਾਂ ਕਹਿੰਦੇ ਬੜਬੜ ਬੜੀ ਕਰਦਾ। ਜੇ ਬਹਿ ਰਹਾਂ ਤਾਂ ਆਖੀਏ ਬੈਠਾ ਸੱਥਰ ਕਰ, ਜੰਗਲ 'ਚ ਬਹਿੰਦੇ ਹਾਂ ਅਸੀਂ ਜਾ ਕੇ ਅਤੇ ਸਾਨੂੰ ਕਹਿੰਦੇ ਨੇ ਸੱਥਰ ਘੱਤ ਕੇ ਬਹਿ ਗਿਆ, ਇਹ ਤਾਂ ਹੁਣ ਜਾਣਾ ਹੀ ਨਹੀਂ ਇੱਥੋਂ। ਉੱਠ ਜਾਈ ਤਾਂ ਆਖੀਏ ਛਾਰ ਗਿਆ ਸਿਰ ਘੱਤ, ਵੀ ਕਰਾਈਆ ਆਇਆ ਸੀ ਸੁਆਹ ਪਾ ਕੇ ਤੁਰ ਗਿਆ ਸਾਰਿਆਂ ਦੇ ਸਿਰ। ਜੇਕਰ ਨਿਵਾ ਤਾਂ ਆਖੀਏ ਡਰਦਾ ਕਰੇ ਭਗਤ, ਕਾਈ ਗੱਲੀ ਨਾ ਮੇਵ ਨਹੀਂ, ਕਿੱਥੇ ਜਿੱਥੇ ਕੱਢਾਂ ਚਾਹਤੇ ਇੱਥੇ ਉੱਥੇ ਨਾਨਕਾ ਵੀ ਕਰਤਾ ਰੱਖੇ ਭਗਤ। ਸੋ ਭਾਈ ਲਾਲੋ ਸਾਡਾ ਹੁਣ ਜਾਣਾ ਬਣਦਾ। ਭਾਈ ਲਾਲੋ ਚਰਨਾਂ 'ਤੇ ਲੈ ਪਾਤਸ਼ਾਹ ਅੰਦਰੇ ਰਿਹਾ ਕਰੋ, ਤੁਸੀਂ ਬਾਹਰ ਨਾ ਕਰੋ, ਇੱਕ ਮਹੀਨਾ ਤਾਂ ਮੇਰੇ ਕੋਲ ਠਹਿਰ ਜਾਓ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਭਾਈ ਲਾਲੋ ਤੇਰੀ ਵੀ ਬੇਨਤੀ ਅਸੀਂ ਨਾ ਮਨਜ਼ੂਰ ਨਹੀਂ ਕਰ ਸਕਦੇ। ਭਾਈ ਮਰਦਾਨਾ ਦੱਸ ਤੇਰੇ ਚਿੱਠ 'ਚ ਕੀ ਆਉਂਦੀ ਹੈ? ਕਹਿੰਦੇ ਪਾਤਸ਼ਾਹ ਮੇਰਾ ਤਾਂ ਜੀ ਨਹੀਂ ਲੱਗਦਾ, ਕਿਉਂਕਿ ਬਾਹਰ ਜਾਣਾ ਕੋਈ ਆਦਰ ਨਹੀਂ ਕਰਦਾ, ਕੋਈ ਸਤਿਕਾਰ ਨਹੀਂ ਕਰਦਾ, ਅਤੇ ਸਾਰੇ ਕਰਾਈਏ ਦਾ ਮਰਾਸੀ ਕਹੀ ਜਾਂਦੇ। ਚੰਗਾ ਭਾਈ ਮਰਦਾਨਾ ਤੂੰ ਤਲਵੰਡੀ ਜਾਇਆ ਉਹਨਾਂ 'ਚੋਂ, ਅਸੀਂ ਇੱਕ ਮਹੀਨਾ ਇੱਥੇ ਠਹਿਰਾਂਗੇ। ਸੋ ਇਹਦਾ ਵੀ ਅਸੀਂ ਪਿਆਰ ਛੱਡ ਕੇ ਨਹੀਂ ਜਾ ਸਕਦੇ। ਕੋਈ ਗੱਲ ਨਹੀਂ, ਦੁਨੀਆਂ ਨੇ ਤਾਂ ਇਸੇ ਤਰ੍ਹਾਂ ਰਹਿਣਾ। ਉਸ ਵੇਲੇ ਮਰਦਾਨਾ ਤਲਵੰਡੀ ਨੂੰ ਵਾਪਸ ਆ ਜਾਂਦਾ, ਕਹਿੰਦਾ ਮਹਾਰਾਜ ਤੁਹਾਡੇ ਬਾਰੇ ਕਹਾਂ ਕੀ? ਕਹਿੰਦੇ ਜੋ ਕੁਛ ਦੇਖ ਰਹੇ ਹਾਂ ਕਹਿ ਨਹੀਂ ਉੱਥੇ ਜਾ ਕੇ। ਹੋਰ ਅਸੀਂ ਕਿਹੜਾ ਸੁਨੇਹਾ ਦੇਣਾ? ਦੇਖ ਲੈ ਜਿਵੇਂ ਅਸੀਂ ਰਹਿੰਦੇ ਹਾਂ, ਜੋ ਕੁਛ ਕਰਦੇ ਹਾਂ ਕਹਿ ਦੀ। ਤੈਨੂੰ ਮਾੜਾ ਕਹਿਣਗੇ? ਕਹਿੰਦਾ ਮੈਨੂੰ ਤਾਂ ਕੁਛ ਕਹੀ ਜਾਣ ਮਹਾਰਾਜ, ਇੱਦੂ ਮਾੜਾ ਤਾਂ ਕੋਈ ਨਹੀਂ ਕਹਿੰਦਾ ਜਿੰਨਾ ਇੱਥੇ ਕਹਿੰਦੇ। ਉੱਥੇ ਤਾਂ ਚਾਰ ਆਦਮੀ ਦੋ ਅੱਠ ਜੋੜ ਕੇ ਅਰਮ ਕਰਨ ਵਾਲੇ ਵੀ, ਕਈ ਪਿਆਰ ਵਾਲੇ ਵੀ ਨੇ। ਪਰ ਇੱਥੇ ਤਾਂ ਮੈਂ ਇੱਕ ਵੀ ਨਹੀਂ ਦੇਖਿਆ ਪਿਆਰ ਵਾਲਾ, ਇਕੱਲਾ ਭਾਈ ਲਾਲੋ। ਸੋ ਉਸ ਵੇਲੇ ਮਰਦਾਨਾ ਚਲੇ ਜਾਂਦਾ ਅਤੇ ਭਾਈ ਲਾਲੋ ਬਹੁਤ ਪ੍ਰਸੰਨ ਹੋਏ। ਗੁਰੂ ਮਹਾਰਾਜ ਨੂੰ ਸਵੇਰੇ ਹੀ ਅੰਮ੍ਰਿਤ ਵੇਲੇ ਜਲ ਪਾਣੀ ਛਕਾ ਦਿੰਦੇ ਨੇ। ਆਪ ਸਾਰਾ ਦਿਨ ਜੰਗਲ 'ਚ ਜਾ ਕੇ ਰੋੜੀ ਸਾਹਿਬ ਬੈਠਦੇ ਨੇ। ਰੋੜਾਂ ਦੀ ਮਹਾਰਾਜ ਨੇ ਆਸਣ ਬਣਾ ਲਿਆ ਅਤੇ ਉਸ ਥਾਂ 'ਤੇ ਰੋੜਾਂ 'ਤੇ ਜਾ ਕੇ ਬਹਿੰਦੇ ਨੇ। ਅਤੇ ਜਦੋਂ ਸ਼ਾਮ ਹੋ ਜਾਂਦੀ ਹੈ, ਸੂਰਜ ਛਿਪਣ ਵਾਲਾ ਹੋ ਜਾਂਦਾ, ਉਸ ਵੇਲੇ ਭਾਈ ਲਾਲੋ ਦੇ ਘਰ ਆ ਜਾਂਦੇ ਨੇ। ਅਤੇ ਲਾਲੋ ਬਹੁਤ ਸੇਵਾ ਕਰਦਾ, ਦਿਨ ਭਰ ਉਹ ਕੰਮ ਕਰਦਾ ਅਤੇ ਰਾਤ ਨੂੰ ਫਿਰ ਗੁਰੂ ਮਹਾਰਾਜ ਦੀ ਸੇਵਾ ਕਰਦਾ, ਚਰਨਾਂ ਨੂੰ ਪੁੱਟਦਾ, ਲੱਤਾਂ ਨੂੰ ਪੁੱਟਦਾ, ਪੱਖਾ ਚੱਲਦਾ ਰਹਿੰਦਾ, ਹੋਰ ਬੇਅੰਤ ਸੇਵਾ, ਪਾਣੀ ਵਗੈਰਾ, ਇਸ਼ਨਾਨ ਦਾ, ਹੋਰ ਮਹਾਰਾਜ ਨੂੰ ਪ੍ਰਸੰਨ ਕਰ ਲਿਆ ਉਹਨੇ ਸੇਵਾ ਕਰ ਕਰਕੇ। ਅਤੇ ਮਹਾਰਾਜ ਕਹਿਣ ਲੱਗੇ, ਭਾਈ ਲਾਲੋ ਦੇਖ, ਤੇਰਾ ਜਿਹੜਾ ਸਰੂਪ ਹੈ ਉਹ ਆਤਮਾ, ਤੂੰ ਸਰੀਰ ਨਹੀਂ ਹੈਗਾ। ਇਹ ਦੋ ਚੀਜ਼ਾਂ ਨੇ ਸੰਸਾਰ ਦੇ ਅੰਦਰ, ਇੱਕ ਜੜ ਹੈ, ਇੱਕ ਚੇਤਨ ਹੈ। ਚੇਤਨ ਨੂੰ ਪਰਬ੍ਰਹਮ, ਪਰਮੇਸ਼ਰ, ਨਾਰਾਇਣ, ਗੋਬਿੰਦ, ਵਾਹਿਗੁਰੂ ਸਭ ਕੁਛ ਕਹਿੰਦੇ। ਜਿਹੜਾ ਜੜ ਹੈ ਇਹਨੂੰ ਪ੍ਰਕਿਰਤੀ ਕਹਿੰਦੇ। ਇਹ ਚੇਤਨ ਦੀ ਸੱਤਾ ਦੇ ਨਾਲ ਜਿਹੜੀ ਪ੍ਰਕਿਰਤੀ ਹੈ ਇਹ ਹਰਕਤ 'ਚ ਆਉਂਦੀ ਹੈ। ਇਹਦੇ ਵਿੱਚ ਇੱਕ ਝੂਠੀ ਮੈਂ ਬਣ ਜਾਂਦੀ ਹੈ ਹਰਕਤ 'ਚ ਆ ਕੇ, ਉਹ ਇੱਕ ਸੁਰਤ ਜਾਗ ਪੈਂਦੀ ਹੈ ਅਤੇ ਉਹਨੂੰ ਹਉਮੈ ਦੀ ਸੁਰਤ ਕਹਿੰਦੇ ਨੇ। ਉਹਨੂੰ ਇਹ ਆਪਣਾ ਆਪ ਮਨ ਬੈਠਦਾ ਮੈਂ ਹਾਂ, ਉਹਨੂੰ ਮੰਨ ਕੇ ਸੰਸਾਰ 'ਤੇ ਦੁੱਖ ਸੁਖੀ ਹੋ ਕੇ ਜਨਮਦਾ ਰਹਿੰਦਾ, ਮਰਦਾ ਰਹਿੰਦਾ। ਤੂੰ ਆਪਣੇ ਸਰੂਪ ਨੂੰ ਪਛਾਣ, ਤੇਰਾ ਸਰੂਪ ਜਿਹੜਾ ਹੈ ਉਹ ਸੱਚ ਚਿੱਤ ਆਨੰਦ ਹੈ। ਉਹ ਕੋਈ ਕਰਮ ਕਰਾਇਆ ਹੈ ਕਿਸੇ ਕਰਮ ਦਾ ਉਹਨੂੰ ਲੇਸ਼ ਨਹੀਂ ਲੱਗਿਆ ਕਰਦਾ, ਹਰ ਸ਼ੋਕ ਤੋਂ ਉੱਚਾ, ਕੋਈ ਕਲੇਸ਼ ਉਹਦੇ ਤੱਕ ਨਾ ਵਿੱਦਿਆ, ਨਾ ਸਿਮਤਾ, ਨਾ ਅਭਨਿਵੇਸ਼, ਨਾ ਰਾਗ, ਨਾ ਦੁਆਇਸ਼ ਪਹੁੰਚ ਨਹੀਂ ਸਕਦੇ। ਤੂੰ ਸਦਾ ਆਨੰਦ ਅਵਸਥਾ ਦਾ ਹੈ, ਤੂੰ ਆਪਣੇ ਸਰੂਪ ਨੂੰ ਪਛਾਣ। ਅਤੇ ਜਦੋਂ ਮਹਾਰਾਜ ਨੇ ਇਹ ਕਿਰਪਾ ਕੀਤੀ ਅਤੇ ਪ੍ਰਤੱਖ ਰੂਪ ਦੇ ਅੰਦਰ ਪ੍ਰਗਟ ਹੋ ਗਿਆ, ਸਾਕਸ਼ਾਤ ਹੋਰਕਾਰ ਹੋ ਗਿਆ ਆਪਣਾ ਸਰੂਪ, ਪਰਮੇਸ਼ਰ ਦਾ ਸਰੂਪ, ਉਸ ਵੇਲੇ ਭਾਈ ਲਾਲੋ ਦੇ ਅੰਦਰੋਂ ਸ਼ੁਕਰਾਨੇ ਵਜੋਂ ਐਸੀ ਆਵਾਜ਼ ਆਉਂਦੀ ਹੈ,
ਜਿਹੜਾ ਸਾਰੀਆਂ ਕਟਾਂ ਦੇ ਵਿੱਚ ਵਸਦਾ ਅੰਦਰੋਂ ਵਿਖਾਇਆ।
ਸੋ ਸਾਰਾ ਪਰਮੇਸ਼ਰ ਦੇ ਦਰਸ਼ਨ ਜੋ ਅੰਦਰ ਵਸਦਾ ਹੈ, ਸਗਲ ਸਮੱਗਰੀ ਏਕਸ ਘਟਮਾ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ, ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸਕਾ ਵਿਸਰਾਮ, ਸੁਨ ਸਮਾਗ ਅਨੰਤ ਹੈ ਨਾਦ ਕਹਿਣ ਨਾ ਜਾਈਏ ਚੱਜ ਵਿਸਨਾਮ। ਅਤੇ ਦੇਖਿਆ ਜਿਨ ਆਪ ਦਿਖਾਏ, ਨਾਨਕ ਤਿਸ ਜਨ ਸੋਚੀ ਪਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵਾਨ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈਸੰਤਰ ਮਾਏ, ਸਾਰੇ ਸਮਾਇਆ ਹੋਇਆ ਚਾਰ ਕੁੰਟ ਦਾ ਦਿਸੇ ਸਮਾਏ। ਤਿਸ ਤੇ ਭਿੰਨ ਨਹੀਂ ਕੋ ਥਾਂ ਗੁਰ ਪ੍ਰਸ਼ਾਦ ਨਾਨਕ ਸੁਖ। ਉਹ ਪਰਮੇਸ਼ਰ ਹੈ ਜਿਹਦੇ ਬਾਰੇ ਅਸੀਂ ਅਨੁਮਾਨ ਲਾਉਂਦੇ ਹਾਂ, ਗੁਰੂ ਮਹਾਰਾਜ ਨੇ ਅੰਦਰੋਂ ਹੀ ਦਿੱਤਾ। ਸੋ ਉਸ ਵੇਲੇ ਆਪ ਨੇ ਫਰਮਾਨ ਕੀਤਾ ਕਿ ਆਤਮ ਕੋ ਵਿਆਸ ਭਨੇ ਗੁਰ। ਹੇ ਭਾਈ ਲਾਲੋ, ਹੁਣ ਤੂੰ ਆਤਮ ਅਭਿਆਸ ਕਰਿਆ ਕਰ, ਆਤਮ ਚਿੰਤਨ ਕਰਿਆ ਕਰ। ਤੂੰ ਸਤਚਿਤ ਆਨੰਦ ਰਾਗ ਦੁਆਗ ਤੇ ਹੀਨ ਸਰੂਪਾ, ਭਵ ਮ੍ਰਿਤੂ ਬਿਨ ਸੁਖ ਕੰਦ। ਨਾ ਤੇਰੀ ਕਦੇ ਮੌਤ ਹੁੰਦੀ ਹੈ, ਨਾ ਤੂੰ ਗਮੀ ਚਾਹੁੰਦਾ, ਨਾ ਤੂੰ ਕਦੇ ਖੁਸ਼ੀ ਚਾਹੁੰਦਾ, ਤੂੰ ਤਾਂ ਸਦਾ ਸਤਚਿਤ ਆਨੰਦ। ਅਕਰਾਏ ਏਕ ਪਰਮਾਤਮ ਪੂਰਨ, ਜੇ ਬਿਨ ਜੜ ਹੈ ਮਾਇਆ। ਇਹ ਤੇਰਾ ਸਰੂਪ ਹੈ ਜਿਹਦੇ ਕਰਕੇ ਸਾਰੀ ਮਾਇਆ ਵਿੱਚ ਹਰਕਤ ਹੈ। ਤੂੰ ਆਪਣੇ ਸਰੂਪ ਨੂੰ ਸਮਝ। ਸ੍ਰੀ ਗੁਰੂ ਕੇ ਬਚ ਸੁਣ ਅਸ ਲਾ ਲੋ, ਸਭ ਅਗਿਆਨ ਗਵਾਇਆ। ਜਦੋਂ ਐਸੇ ਬਚਨ ਦ੍ਰਿੜ ਪ੍ਰਤੀਤ ਦੇ ਨਾਲ ਸੁਣੇ, ਅਸੀਂ ਵੀ ਸੁਣ ਰਹੇ ਹਾਂ, ਸਾਡਾ ਅਗਿਆਨ ਨਹੀਂ ਨਾਸ਼ ਹੁੰਦਾ, ਕਿਉਂਕਿ ਸਾਡੇ ਅੰਦਰ ਪ੍ਰਤੀਤ ਨਹੀਂ, ਸਾਡੇ ਅੰਦਰ ਜੀਵ ਆਤਮਾ ਦਾ ਅਧਿਆਸ ਇੰਨਾ ਪੱਕ ਗਿਆ ਕਿ ਅਸੀਂ ਇਹ ਗੱਲ ਸੁਣਨ ਵਾਸਤੇ ਅਤੇ ਮੰਨਣ ਵਾਸਤੇ ਤਿਆਰ ਨਹੀਂ, ਕਿਉਂਕਿ ਸਾਡਾ ਸਮਾਂ ਨਹੀਂ ਅਜਿਹਾ। ਉਹਦਾ ਸਮਾਂ ਆ ਚੁੱਕਿਆ ਸੀ ਅਤੇ ਉਹਨੇ ਸਿਰ ਗੁਰੂ ਕੇ ਬਚਨ ਸੁਣੇ ਅਸ ਲਾ ਲਓ, ਸਭ ਅਗਿਆਨ ਗਵਾਇਆ। ਬੀਤੀ ਹੁਤੀ ਬਾਸ਼ਨਾ ਮਨ ਮੈਂ ਪਇਓ ਤਤ ਕਾ ਬੇਤਾ। ਅਸਵਿਦ ਦਿਵਸ ਬਿਤਾਏ ਕੁਛ ਤਾਂ, ਇਸ ਤਰ੍ਹਾਂ ਕਰਕੇ ਗੁਰੂ ਮਹਾਰਾਜ ਨੇ ਕੁਛ ਦਿਨ ਬਿਤਾਏ ਅਤੇ ਲਾਲੋ ਦੇ ਕੋਲ ਇੰਨੇ ਨੂੰ ਮਰਦਾਨਾ ਆ ਗਿਆ ਅਤੇ ਕਹਿਣ ਲੱਗੇ, ਭਾਈ ਲਾਲੋ ਹੁਣ ਤੈਨੂੰ ਪੂਰਨ ਪਦ ਪ੍ਰਾਪਤ ਹੋ ਗਿਆ ਅਤੇ ਹੁਣ ਸਾਨੂੰ ਆਗਿਆ ਦੇ, ਅਸੀਂ ਅੱਗੇ ਜਾਈਏ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਗੋਬਿੰਦ ਭਾਉ ਭਗਤ ਦਾ ਭੁੱਖਾ, ਪਿਆਰ ਦਾ ਭੁੱਖਾ, ਪਿਆਰੇ ਕੋਲ ਚਲਿਆ ਗਿਆ ਤੇ ਪਿਆਰੇ ਨੂੰ ਆਪਣਾ ਰੂਪ ਬਣਾ ਲਿਆ।
ਭਾਉ ਭਗਤ ਦਾ ਭੁੱਖਾ, ਗੋਬਿੰਦ ਭਾਉ ਭਗਤ ਦਾ
ਲੱਗੀ ਹੋਈ ਹੈ ਪਿਆਰ ਦੀ, ਅਹਿਸਾਸ ਨਹੀਂ ਕਿਸੇ ਤਰੀਕੇ ਦੇ ਨਾਲ ਵਸ ਨਹੀਂ ਆਉਂਦਾ। ਸਭ ਕੋ ਤੇਰਾ ਵਸ ਸਗਮ ਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਂ। ਸੋ ਪਿਆਰ ਦੇ ਵਸ ਆਉਂਦਾ। ਸੋ ਗੁਰੂ ਨਾਨਕ ਪਾਤਸ਼ਾਹ ਪਿਆਰ ਦੇ ਬੰਨੇ ਹੋਏ, ਸਭ ਤੋਂ ਪਹਿਲਾਂ ਜਿਹੜਾ ਕਦਮ ਆਪਣੇ ਦੁਨੀਆਂ ਦੇ ਆਧਾਰ ਦਾ ਚੁੱਕਿਆ, ਉਹ ਇੱਕ ਪ੍ਰੇਮੀ ਦੇ ਘਰ ਪਹੁੰਚਦੇ, ਕਿਰਤੀ ਦੇ ਘਰ। ਕਿਰਤ ਨੂੰ ਮਹਾਨਤਾ ਦਿੱਤੀ। ਹੁਣ ਕਿਉਂਕਿ ਸਮਾਂ ਨਹੀਂ ਯਾਦ ਦਿੰਦਾ, ਇਸ ਤੋਂ ਅੱਗੇ ਅਗਲੇ ਜ਼ਮਾਨਾ 'ਚ ਵਿਚਾਰ ਕਰਾਂਗੇ। ਸੋ ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ 'ਚ ਬੋਲ ਕੇ ਆਪਣੀ ਰਚਨਾ ਪਵਿੱਤਰ ਕਰੋ।